ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਕੁਝ ਤੂੰ ਜਾਣਦਾ ਹੈ, ਤੂੰ ਯਹੋਵਾ ਮੈਨੂੰ ਜਾਚਦਾ, ਮੇਰਾ ਹਾਲ ਪਛਾਣਦਾ ਹੈ। ਅੰਦੇਸ਼ੇ ਵਾਕਿਫ ਹੈ ਤੂੰ ਸਭਨਾ ਤੋਂ, ਮੇਰੀ ਸੋਚਾਂ ਤੇ ਅੰਦੇਸ਼ੇ ਵਾਕਿਫ ਹੈ ਤੂੰ ਸਭਨਾ ਤੋਂ, ਮੇਰਾ ਤੁਰਨਾ ਮੇਰਾ ਸੋਨਾ ਵਾਕਿਫ ਹੈ ਸਭਨਾ ਤੂੰ, ਤੂੰ ਯਹੋਵਾ ਮੈਨੂੰ ਜਾਚਦਾ, ਮੇਰਾ ਹਾਲ ਪੁਛਾਂਦਾ ਹੈ। ਆਪਣਾ ਹੱਥ ਖੁਦਾ ਬੰਦਾ, ਤੂੰ ਯਹੋਵਾ ਮੈਨੂੰ ਜਾਚਦਾ। تیرا حال پچھاندا ہے چرج اچمبا ہے گیان تے میرے لئی ایک چرج اچمبا ہے جس سیکر میں پہنچ نہ سکتا وہ نہایت اچا ہے جاچدا میرا حال پچھاندا ہے میرا بیٹھنا میرا اٹھنا سب کچھ تو ہی جانتا ہے تو یہوا مینوں جاچدا میرا حال پچھاندا ہے
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی تے دوجیاں بہت ساریاں زباناں وچ نشر کردا اے صحت متوازن خوراک تعلیم خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو سامعین بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں ہمارا واٹس ایپ نمبر ہے 00923101767962 نمبر ایک بار پھر نوٹ کر لیں 00923101767962 ایڈوینٹسٹ ورلڈ ریڈیو والو پروگرام امید دی کرن نشر کیتا جا رہا ہے ہن ویلا ہے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے تے آو اپنے دلاں نوں تیار کریے تے خدا دے کلام نوں سنیے
ਖੁਦਾਵੰਦ ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ ਸਾਥੀਓ ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ ਔਰ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ ਸਾਥੀਓ ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਾਂਗੇ ਇਸ ਗੱਲ ਨੂੰ ਜਾਣਾਂਗੇ ਕਿ ਅਮਾਲ ਦੀ ਕਿਤਾਬ ਵਿੱਚ ਸਾਡੇ ਲਈ ਕੀ ਕੁਝ ਪਾਇਆ ਜਾਂਦਾ ਹੈ ਤੇ ਅਮਾਲ ਦੀ ਕਿਤਾਬ ਦਾ ਲਿਖਿਆ ਜਾਣਾ ਕਿਉਂ ਜ਼ਰੂਰੀ ਸੀ ਇਸ ਮਕਸਦ ਦੇ ਲਈ ਅਮਾਲ ਦੀ ਕਿਤਾਬ ਨੂੰ ਲਿਖਿਆ ਗਿਆ ਸਾਥੀਓ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਪੰਜਵੀਂ ਕਿਤਾਬ ਹੈ ਤੇ ਇਸ ਕਿਤਾਬ ਨੂੰ ਰਸੂਲਾਂ ਦੇ ਅਮਾਲ ਕਿਹਾ ਜਾਂਦਾ ਹੈ ਕਿਉਂਕਿ ਸਾਥੀਓ ਅਸੀਂ ਅਮਾਲ ਦੀ ਕਿਤਾਬ ਵਿੱਚ ਜ਼ਿਆਦਾਤਰ ਰਸੂਲਾਂ ਦੇ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਮਸੀਹ ਯਿਸੂ ਦੀ ਖਿਦਮਤ ਕੀਤੀ ਕਿਸ ਤਰ੍ਹਾਂ ਉਹਨਾਂ ਨੇ ਹਰ ਜਗ੍ਹਾ ਤੇ ਯਿਸੂ ਮਸੀਹ ਦੇ ਨਾਮ ਦੀ ਗਵਾਹੀ ਦਿੱਤੀ ਤੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਅਮਾਲ ਦੀ ਕਿਤਾਬ ਹਕੀਕਤ ਵਿੱਚ ਲੂਕਾ ਦੀ ਅੰਜੀਲ ਦਾ ਹੀ ਹਿੱਸਾ ਹੈ ਤੇ ਅਸੀਂ ਵੇਖਨੇ ਕਿ ਇਸ ਕਿਤਾਬ ਨੂੰ ਲਿਖਣ ਵਾਲੇ ਲੂਕਾ ਹੀ ਨੇ ਅਮਾਲ ਦੀ ਕਿਤਾਬ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਯਿਸੂ ਮਸੀਹ ਜੀ ਉੱਠਣ ਦੇ ਬਾਅਦ ਆਸਮਾਨ ਤੇ ਗਏ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਯਿਸੂ ਮਸੀਹ ਦੇ ਲੋਕਾਂ ਨੇ ਖੁਦ ਆਪਣੀ ਅੱਖਾਂ ਦੇ ਨਾਲ ਯਿਸੂ ਮਸੀਹ ਨੂੰ ਆਸਮਾਨ ਤੇ ਜਾਂਦੇ ਵੇਖਿਆ ਔਰ ਫਿਰ ਇਸ ਵਾਅਦੇ ਨੂੰ ਦੁਹਰਾਇਆ ਗਿਆ ਕਿ ਉਹ ਵਾਪਸ ਆਏਗਾ ਅਮਾਲ ਦੀ ਕਿਤਾਬ ਵਿੱਚ ਅਸੀਂ ਰੂਹੁਲ ਕੁਦਸ ਦੇ ਨਜ਼ੂਲ ਨੂੰ ਉਹਦੇ ਵਾਅਦੇ ਨੂੰ ਪਾਉਂਦੇ ਹਾਂ ਫਿਰ ਇਸ ਗੱਲ ਨੂੰ ਵੀ ਪਾਉਂਦੇ ਹਾਂ ਕਿ ਕਿਸ ਤਰ੍ਹਾਂ ਖੁਦਾਮਦ ਖੁਦਾ ਨੇ ਇਹਦੇ ਪੈਂਤਕੋਸ ਵਾਲੇ ਦਿਨ ਆਪਣੇ ਲੋਕਾਂ ਨੂੰ ਇਸਤੇਮਾਲ ਕੀਤਾ ਤੇ ਰੂਹੁਲ ਕੁਦਸ ਦੀ ਨਹਿਮਤ ਨਾਲ ਨਵਾਜ਼ਿਆ ਸਾਥੀਓ ਅਮਾਲ ਦੀ ਕਿਤਾਬ ਵਿੱਚ 28 ਅਬਵਾਬ ਤੇ 1007 ਆਯਾਤ ਪਾਇਆ ਜਾਂਦੀਆਂ ਨੇ ਇਹ ਯੂਨਾਨੀ ਜ਼ੁਬਾਨ ਵਿੱਚ ਗੈਰ ਕੌਮਾਂ ਦੇ ਲਈ ਲਿਖੀ ਗਈ ਤੇ ਇਸ ਕਿਤਾਬ ਵਿੱਚ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਰੂਹੁਲ ਕੁਦਸ ਨੇ ਕਿਸ ਤਰ੍ਹਾਂ ਰਸੂਲਾਂ ਨੂੰ ਇਸਤੇਮਾਲ ਕੀਤਾ ਤੇ ਗੈਰ ਕੌਮਾਂ ਨੂੰ ਵੀ ਤੌਫੀਕ ਦਿੱਤੀ ਕਿ ਉਹ ਤੋਬਾ ਕਰਕੇ ਖੁਦਾ ਤੇ ਮਾਨ ਲਿਆ। ਸਾਥੀਓ, ਅਮਾਲ ਦੀ ਕਿਤਾਬ ਇਸ ਲਈ ਲਿਖੀ ਗਈ ਤਾਂ ਕਿ ਲੋਕ ਯਿਸੂ ਮਸੀਹ ਤੇ ਇਮਾਨ ਲਿਆਣ ਤੇ ਗੁਨਾਹਾਂ ਤੋਂ ਮਾਫੀ ਪਾਉਣ ਦੇ ਲਈ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨ ਦੇ ਲਈ ਇਸ ਗੱਲ ਨੂੰ ਜਾਣਨ ਕਿ ਯਿਸੂ ਮਸੀਹ ਹੀ ਦੁਨੀਆ ਦਾ ਨਜਾਤ ਦੇਹਿੰਦਾ ਹੈ। ਸਾਥੀਓ, ਅਮਾਲ ਦੀ ਕਿਤਾਬ ਇਸ ਲਈ ਵੀ ਲਿਖੀ ਗਈ ਤਾਂ ਕਿ ਅਸੀਂ ਰੂਹੁਲ ਕੁਦਸ ਦੇ ਮਰਕਜ਼ੀ ਕਰਦਾਰ ਨੂੰ ਜਾਣ ਸਕੀਏ। ਅਮਾਲ ਦੀ ਕਿਤਾਬ ਸਾਨੂੰ ਇਹ ਗੱਲ ਦੱਸਦੀ ਹੈ ਕਿ ਯਿਸੂ ਮਸੀਹ ਦੇ ਪੈਗਾਮ ਨੂੰ ਫੈਲਾਉਣ ਦੇ ਲਈ, ਖੁਦਾ ਦੇ ਜਲਾਲ ਨੂੰ ਵੇਖਣ ਦੇ ਲਈ ਅਸੀਂ ਰੂਹੁਲ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਇੱਕ ਗੁਨਾਹਗਾਰ ਸ਼ਖਸ, ਭਾਵੇਂ ਉਹਦਾ ਤਾਲੁਕ ਕਿਸੇ ਵੀ ਕੌਮ ਦੇ ਨਾਲ ਹੀ ਕਿਉਂ ਨਾ ਹੋਏ, ਭਾਵੇਂ ਉਹ ਜੋ ਕੋਈ ਵੀ ਹੈ, ਭਾਵੇਂ ਉਹਦਾ ਤਾਲੁਕ ਕਿਸੇ ਵੀ ਮਜ਼ਹਬ ਦੇ ਨਾਲ ਹੀ ਕਿਉਂ ਨਾ ਹੋਏ, ਉਹ ਯਿਸੂ ਮਸੀਹ ਤੇ ਇਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕਦਾ ਹੈ, ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕਦਾ ਹੈ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਖੁਦਾ ਦੇ ਲੋਕਾਂ ਨੇ ਯਿਸੂ ਮਸੀਹ ਦੇ ਨਾਮ ਵਿੱਚ ਬਹੁਤ ਸਾਰੇ ਮੌਜੂਜ਼ੇ ਕੀਤੇ, ਬਿਮਾਰਾਂ ਨੂੰ ਸ਼ਿਫਾ ਬਖਸ਼ੀ, ਬਦਰੂਆਂ ਨੂੰ ਕੱਢਿਆ। ਯਿਸੂ ਮਸੀਹ ਦੇ ਨਾਮ ਦੀ ਮੁਨਾਦੀ ਬੜੀ ਦਲੇਰੀ ਤੇ ਬੜੇ ਇਖਤਿਆਰ ਦੇ ਨਾਲ ਕੀਤੀ। ਤੇ ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਐਲਨ ਜੀ ਵਾਈਟ, ਜਿਨ੍ਹਾਂ ਨੇ ਰੂਹੁਲ ਕੁਦਸ ਦੀ ਰਹਿਨਮਾਈ ਦੇ ਨਾਲ ਕਿਤਾਬ ਇਬਤਦਾਈ ਕਲੀਸਾ ਦੇ ਦਰਖਸ਼ਾਂ ਸਿਤਾਰੇ ਲਿਖੀ, ਅਸੀਂ ਵਿਖਨੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਬੜੀ ਤਫਸੀਲ ਦੇ ਨਾਲ ਅਮਾਲ ਦੀ ਕਿਤਾਬ ਵਿੱਚ ਪਏ ਜਾਣ ਵਾਲੇ ਵਾਕਿਆਤ ਨੂੰ ਆਸਾਨ ਲਫ਼ਜ਼ਾਂ ਵਿੱਚ ਪੇਸ਼ ਕਰਦੀ ਹੈ। ਤੇ ਸਾਥੀਓ, ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਵਿੱਚ ਬੜੇ ਵਾਜ਼ਹ ਤੌਰ ਨਾਲ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਨਵੇਂ ਐਦਨਾਮੇ ਦੀ ਪੰਜਵੀਂ ਕਿਤਾਬ ਪੁਰਾਣੇ ਜ਼ਮਾਨੇ ਤੋਂ ਹੀ ਰਸੂਲਾਂ ਦੇ ਅਮਾਲ ਦੇ ਨਾਮ ਤੋਂ ਜਾਣੀ ਤੇ ਪਹਿਚਾਨੀ ਜਾਂਦੀ ਹੈ, ਪਰ ਇਸ ਕਿਤਾਬ ਵਿੱਚ ਇਸ ਤਰ੍ਹਾਂ ਦਾ ਕੋਈ ਅਨਵਾਨ ਯਾਨੀ ਕਿ ਟਾਈਟਲ ਸਾਨੂੰ ਨਹੀਂ ਮਿਲਦਾ। ਬੇਸ਼ੱਕ ਲਫ਼ਜ਼ ਅਮਾਲ ਤੇ ਮਿਲਦਾ ਹੈ, ਪਰ ਰਸੂਲਾਂ ਦੇ ਅਮਾਲ ਲਫ਼ਜ਼ ਨਹੀਂ ਮਿਲਦਾ। ਇਹਦੀ ਇੱਕ ਖਾਸ ਵਜ੍ਹਾ ਇਹ ਵੀ ਕਿ ਇਸ ਕਿਤਾਬ ਵਿੱਚ 12 ਦੇ 12 ਰਸੂਲਾਂ ਦੀ ਖਿਦਮਤ ਤੇ ਰੋਸ਼ਨੀ ਨਹੀਂ ਪਾਏਗੀ, ਬਲਕਿ ਸਿਰਫ 4 ਵੱਡੇ ਰਸੂਲਾਂ ਦੀ ਖਿਦਮਤ ਤੇ ਰੋਸ਼ਨੀ ਪਾਏਗੀ ਏ, ਯਾਨੀ ਪਤਰਸ ਰਸੂਲ, ਯਾਕੂਬ ਰਸੂਲ, ਯਹੋਨਾ ਰਸੂਲ ਤੇ ਪਲੂਸ ਰਸੂਲ। ਸੋ ਇਹਨਾਂ ਰਸੂਲਾਂ ਦੇ ਬਾਰੇ ਤਫਸੀਲ ਦੇ ਨਾਲ ਲਿਖਿਆ ਗਿਆ ਹੈ। ਸੋ ਰਸੂਲਾਂ ਦੀ ਖਿਦਮਤ ਨੂੰ ਵੇਖਦੇ ਹੋਇਆਂ ਇਸ ਕਿਤਾਬ ਨੂੰ ਰਸੂਲਾਂ ਦੇ ਅਮਾਲ ਦਾ ਨਾਮ ਦਿੱਤਾ ਗਿਆ ਹੈ। ਰਸੂਲਾਂ ਦੇ ਅਮਾਲ ਦੀ ਕਿਤਾਬ ਪਿਆਰੇ ਤਬੀਬ ਯਾਨੀ ਕਿ ਡਾਕਟਰ ਲੂਕਾ ਨੇ ਰੂਹੁਲ ਕੁਦਸ ਦੀ ਰਹਿਨਮਾਈ ਦੇ ਨਾਲ ਲਿਖੀ। ਲੂਕਾ ਯਹੂਦੀ ਤੇ ਨਹੀਂ ਸੀ, ਮਗਰ ਉਹ ਗੈਰ ਕੌਮ ਤੋਂ ਤਾਲੁਕ ਰੱਖਦਾ ਸੀ। ਲੂਕਾ ਰੂਹੁਲ ਕੁਦਸ ਦੇ ਜ਼ਰੀਏ ਨਾਲ ਤਬਦੀਲ ਹੋਇਆ ਤੇ ਉਹਨੇ ਕਲੀਸਿਆ ਵਿੱਚ ਆਉਣ ਵਾਲੇ ਯਹੂਦੀਆਂ ਨੂੰ ਤੇ ਗੈਰ ਯਹੂਦੀਆਂ ਨੂੰ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਰੂਹੁਲ ਕੁਦਸ ਦੇ ਜ਼ਰੀਏ ਨਾਲ ਆਪਣੀ ਜ਼ਿੰਦਗੀ ਨੂੰ ਤਬਦੀਲ ਕੀਤਾ ਤੇ ਖੁਦਾਵੰਦ ਕੋਲੋਂ ਬਰਕਤ ਪਾਈ। ਸੋ ਸਾਥੀਓ, ਜਿਹੜੇ ਲੋਕ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਦੇ ਨੇ, ਉਹ ਲੋਕ ਇਸ ਗੱਲ ਨੂੰ ਜਾਣਨ ਵੱਲ ਬਣਦੇ ਨੇ ਕਿ ਖੁਦਾ ਰੂਹੁਲ ਕੁਦਸ ਦੇ ਵਸੀਲੇ ਨਾਲ ਲੋਕਾਂ ਦੇ ਜ਼ਿੰਦਗੀ ਨੂੰ ਤਬਦੀਲ ਕਰਦਾ ਹੈ, ਤੇ ਰੂਹੁਲ ਕੁਦਸ ਦੇ ਵਸੀਲੇ ਨਾਲ ਹੀ ਉਹ ਲੋਕਾਂ ਨੂੰ ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰਦਾ ਹੈ ਤੇ ਆਪਣੇ ਜਲਾਲ ਨੂੰ ਉਹ ਜ਼ਾਹਿਰ ਕਰਦਾ ਹੈ। ਅਮਾਲ ਦੀ ਕਿਤਾਬ ਰੂਹੁਲ ਕੁਦਸ ਦੇ ਕੰਮ ਨੂੰ ਬੜੇ ਨੁਮਾਇਆ ਤੌਰ ਨਾਲ ਪੇਸ਼ ਕਰਦੀ ਹੈ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਹਕੀਕਤ ਵਿੱਚ ਰੂਹੁਲ ਕੁਦਸ ਦੇ ਅਮਾਲ ਨੇ, ਕਿਉਂਕਿ ਸਾਥੀਓ, ਰਸੂਲਾਂ ਦੇ ਜ਼ਮਾਨੇ ਵਿੱਚ ਰੂਹੁਲ ਕੁਦਸ ਹੀ ਉਹ ਹਸਤੀ ਸੀ ਜਿਹੜੀ ਕਿ ਉਹਨਾਂ ਦੇ ਲਈ ਮਦਦਗਾਰ ਤੇ ਮੁਸ਼ੀਰ ਸੀ। ਰੂਹੁਲ ਕੁਦਸ ਨੇ ਹੀ ਰਸੂਲਾਂ ਦੀ ਰਹਿਨਮਾਈ ਕੀਤੀ ਤਾਂ ਕਿ ਉਹ ਯਿਸੂ ਮਸੀਹ ਦੇ ਨਾਮ ਤੋਂ ਵੱਡੇ ਵੱਡੇ ਮੌਜੂਜ਼ੇ ਕਰ ਸਕਣ। ਜਦੋਂ ਰਸੂਲ ਰੂਹੁਲ ਕੁਦਸ ਦੇ ਨਾਲ ਭਰ ਜਾਂਦੇ, ਉਸ ਵੇਲੇ ਉਹ ਨਾ ਸਿਰਫ ਕੁਵਤ ਪਾਉਂਦੇ ਬਲਕਿ ਯਿਸੂ ਮਸੀਹ ਦੇ ਨਾਮ ਤੋਂ ਮੌਜੂਜ਼ੇ ਕਰਦੇ। ਸੋ ਇਹ ਰੂਹੁਲ ਕੁਦਸ ਹੀ ਸੀ ਜਿਹਨੇ ਲੋਕਾਂ ਨੂੰ ਚੁਣਿਆ, ਲੋਕਾਂ ਨੂੰ ਇਸਤੇਮਾਲ ਕੀਤਾ ਤਾਂ ਕਿ ਗੈਰ ਕੌਮ ਦੇ ਲੋਕ ਵੀ ਖੁਦਾ ਨੂੰ ਜਾਣਨ। ਸਾਥੀਓ, ਅਮਾਲ ਦੀ ਕਿਤਾਬ ਦੇ 6ਵੇਂ ਬਾਬ ਦੀ 3ਜੀ ਆਇਤ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨੇ ਹਾਂ ਕਿ ਇਹ ਭਰਾਵੋ, ਮੈਂ ਆਪਣੇ ਚੋਂ 7 ਨੇਕ ਨਾਮ ਲੋਕਾਂ ਨੂੰ ਚੁਣ ਲਵੋ ਜਿਹੜੇ ਰੂਹ ਤੇ ਦਿਨਾਈ ਦੇ ਨਾਲ ਭਰੇ ਹੋਣ, ਤਾਂ ਕਿ ਅਸੀਂ ਉਹਨਾਂ ਨੂੰ ਇਸ ਕੰਮ ਤੇ ਮੁਕਰਰ ਕਰੀਏ। ਔਰ ਫਿਰ ਸਾਥੀਓ, ਅਮਾਲ ਦੀ ਕਿਤਾਬ ਦੇ 9ਵੇਂ ਬਾਬ ਦੀ 17ਵੀਂ ਆਇਤ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਰੂਹੁਲ ਕੁਦਸ ਨੇ ਹੀ ਸਾਊਲ ਯਾਨੀ ਕਿ ਪਾਲੂਸ ਦੀ ਜ਼ਿੰਦਗੀ ਨੂੰ ਤਬਦੀਲ ਕੀਤਾ। ਰੂਹੁਲ ਕੁਦਸ ਨੇ ਹੀ ਗੈਰ ਕੌਮ ਦੇ ਲੋਕਾਂ ਨੂੰ ਤੋਫੀਕ ਦਿੱਤੀ ਕਿ ਉਹ ਖੁਦਾ ਦੀ ਕਲੀਸਿਆ ਵਿੱਚ ਸ਼ਾਮਿਲ ਹੋ ਜਾਣ। ਰੂਹੁਲ ਕੁਦਸ ਨੇ ਹੀ ਬਰਨਬਾਸ ਤੇ ਪਾਲੂਸ ਦੀ ਖਿਦਮਤ ਨੂੰ ਫਲਦਾਰ ਸਾਬਿਤ ਕੀਤਾ। ਰੂਹੁਲ ਕੁਦਸ ਦੇ ਵਸੀਲੇ ਨਾਲ ਹੀ ਪਾਲੂਸ ਨੇ ਲੋਕਾਂ ਵਿੱਚ ਮਸੀਹ ਯਿਸੂ ਦਾ ਪ੍ਰਚਾਰ ਕੀਤਾ ਤੇ ਇਸ ਮਸੀਹ ਦੇ ਨਾਮ ਦੀ ਗਵਾਹੀ ਦਿੱਤੀ। ਸੋ ਸਾਥੀਓ, ਜਦੋਂ ਅਸੀਂ ਅਮਾਲ ਦੀ ਕਿਤਾਬ ਦਾ ਮੁਤਾਲਾ ਕਰਨੇ ਆ, ਇਹਨੂੰ ਪੜ੍ਹਨੇ ਆ, ਉਸ ਵੇਲੇ ਅਸੀਂ ਸਭ ਤੋਂ ਪਹਿਲਾਂ ਦੁਆ ਕਰੀਏ ਤਾਂ ਕਿ ਰੂਹ ਕੁਦਰ ਸਾਡੀ ਮਦਦ ਤੇ ਰਹਿਨਮਾਈ ਕਰੇ, ਤਾਂ ਕਿ ਅਸੀਂ ਇਸ ਗੱਲ ਨੂੰ ਜਾਣਨ ਵੱਲ ਬਣੀਏ ਕਿ ਸਾਡੇ ਵਾਸਤੇ ਇਸ ਕਿਤਾਬ ਵਿੱਚ ਕੀ ਪੈਗਾਮ ਪਾਇਆ ਜਾਂਦਾ ਹੈ, ਕੀ ਤਾਲੀਮ ਪਾਈ ਜਾਂਦੀ ਹੈ। ਸੋ ਇਸ ਕਿਤਾਬ ਵਿੱਚ ਰੂਹ ਕੁਦਸ ਦੇ ਕੰਮ ਬਿਆਨ ਕੀਤੇ ਗਏ ਨੇ, ਰੂਹ ਕੁਦਸ ਦੀ ਖਿਦਮਤ ਨੂੰ ਅਸੀਂ ਵੇਖ ਸਕਦੇ ਹਾਂ। ਫਿਰ ਅਸੀਂ ਇਸ ਗੱਲ ਨੂੰ ਵੀ ਜਾਣ ਸਕਦੇ ਹਾਂ ਕਿ ਕਿਸ ਤਰ੍ਹਾਂ ਕਲੀਸੀਆ ਬਣੀ, ਕਾਇਮ ਹੋਈ, ਔਰ ਫਿਰ ਕਿਵੇਂ ਬੜੀ ਤੇਜ਼ੀ ਦੇ ਨਾਲ ਗੈਰ ਕੌਮਾਂ ਵਿੱਚ ਵੀ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਹੋਇਆ, ਯਿਸੂ ਮਸੀਹ ਦੇ ਨਾਮ ਦੀ ਗਵਾਹੀ ਪਹੁੰਚੀ। ਅਮਾਲ ਦੀ ਕਿਤਾਬ ਵਿੱਚ ਨਾ ਸਿਰਫ ਅਸੀਂ ਕਲੀਸੀਆ ਦੇ ਆਗਾਜ਼ ਦੇ ਬਾਰੇ, ਬਲਕਿ ਅਸੀਂ ਰੂਹ ਕੁਦਸ ਦੇ ਨਜ਼ੂਲ ਦੇ ਬਾਰੇ ਪੜ੍ਹਨੇ ਹਾਂ, ਇਸਤੀਫਨਸ ਦੀ ਸ਼ਹਾਦਤ ਦੇ ਬਾਰੇ ਪੜ੍ਹਨੇ ਹਾਂ, ਸਾਊਲ ਯਾਨੀ ਕਿ ਪਾਲੂਸ ਰਸੂਲ ਦੀ ਬੁਲਾਹਟ ਦੇ ਬਾਰੇ ਪੜ੍ਹਨੇ ਹਾਂ, ਤੇ ਇਸ ਗੱਲ ਨੂੰ ਵੀ ਜਾਣਨ ਵਾਲੇ ਬਣਨੇ ਹਾਂ ਕਿ ਕਿਸ ਤਰ੍ਹਾਂ ਖੁਦਾ ਦੇ ਲੋਕਾਂ ਨੂੰ ਇਸ ਮਸੀਹ ਦੀ ਖਿਦਮਤ ਕਰਨ ਦੀ ਵਜ੍ਹਾ ਤੋਂ ਉਹਨਾਂ ਨੂੰ ਅਜ਼ੀਅਤ ਦਿੱਤੀ ਗਈ, ਉਹਨਾਂ ਨੂੰ ਸਤਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਸੋ ਸਾਥੀਓ, ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਅਮਾਲ ਦੀ ਕਿਤਾਬ ਦਾ ਮੁਤਾਲਾ ਕਰੋ। ਇਸ ਕਿਤਾਬ ਵਿੱਚ ਸਾਡੇ ਲਈ ਬਰਕਤ ਪਾਈ ਜਾਂਦੀ ਹੈ, ਖੁਦਾ ਦਾ ਜ਼ਿੰਦਾ ਕਲਾਮ ਪਾਇਆ ਜਾਂਦਾ ਹੈ। ਇਸ ਕਿਤਾਬ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕੀਤਾ ਹੈ, ਬਹੁਤ ਸਾਰੇ ਲੋਕਾਂ ਨੂੰ ਬਰਕਤ ਦਿੱਤੀ ਹੈ, ਤੇ ਅੱਜ ਇਹ ਬਾਈਬਲ ਮੁਕੱਦਸ ਦੀ ਕਿਤਾਬ ਸਾਡੀ ਜ਼ਿੰਦਗੀ ਨੂੰ ਵੀ ਬਦਲਣ ਦੀ ਕੁਦਰਤ ਰੱਖਦੀ ਹੈ, ਤੇ ਅਸੀਂ ਇਹਦੇ ਵਿਸਲੇ ਤੋਂ ਬਰਕਤ ਵੀ ਪਾਉਣ ਵੱਲ ਬਣਨੇ ਆ। ਸੋ ਪੂਰੀ ਅਮਾਲ ਦੀ ਕਿਤਾਬ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਮਸੀਹ ਯਸੂ ਦਾ ਪੈਗਾਮ ਪਹਿਲੂ ਯਹੂਦਿਆਂ ਵਿੱਚ, ਫਿਰ ਉਹਦੇ ਬਾਅਦ ਦੂਜੀ ਕੌਮਾਂ ਤੱਕ ਪਹੁੰਚਿਆ। ਬੇਸ਼ੱਕ ਖੁਦਾ ਦੇ ਲੋਕਾਂ ਨੂੰ ਮੁਖਾਲਫਤ ਦਾ ਹਜ਼ਾਰ ਸਾਨੇ ਦਾ ਸਾਹਮਣਾ ਕਰਨਾ ਪਿਆ, ਪਰ ਯਸੂ ਮਸੀਹ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਣ ਤੋਂ ਕੋਈ ਵੀ ਨਾ ਰੋਕ ਸਕਿਆ। ਸਾਥੀਓ, ਸ਼ੈਤਾਨ ਨੇ ਕੋਸ਼ਿਸ਼ ਕੀਤੀ ਕਿ ਯਸੂ ਮਸੀਹ ਦਾ ਕਲਾਮ, ਉਹਦਾ ਪੈਗਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਨਾ ਪਹੁੰਚੇ, ਪਰ ਅਸੀਂ ਵਿਖਨੇ ਕਿ ਰੂਹ ਕੁਦਸ ਦੀ ਕੁਦਰਤ ਦੇ ਨਾਲ ਹੀ ਇਹ ਮੁਮਕਿਨ ਹੋਇਆ ਕਿ ਖੁਦਾ ਦੇ ਲੋਕਾਂ ਨੇ ਮਸੀਹ ਯਸੂ ਦਾ ਪੈਗਾਮ ਦੂਜਿਆਂ ਤੱਕ ਪਹੁੰਚਾਇਆ ਤੇ ਉਹਦੇ ਨਾਮ ਦੀ ਗਵਾਹੀ ਦਿੱਤੀ। ਔਰ ਫਿਰ ਸਾਥੀਓ, ਇਸ ਜਗ੍ਹਾ ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਅਮਾਲ ਦੀ ਕਿਤਾਬ ਵਿੱਚ ਕਿਹੜੀ ਖਾਸ ਖੂਬੀਆਂ ਪਾਇਆ ਜਾਂਦੀਆਂ ਨੇ। ਅਮਾਲ ਦੀ ਕਿਤਾਬ ਹਕੀਕਤ ਵਿੱਚ ਰੂਹ ਕੁਦਸ ਦੀ ਕੂਵਤ ਤੇ ਮਸੀਹ ਯਸੂ ਦੇ ਮਿਸ਼ਨ ਨੂੰ ਬੜੇ ਨੁਮਾਇਆ ਤੌਰ ਨਾਲ ਜ਼ਾਹਿਰ ਕਰਦੀ ਹੈ। ਇਹਦੇ ਇਲਾਵਾ ਕਲੀਸੀਆ ਦੇ ਲਈ ਖਾਸ ਹਦਾਇਤ ਤੇ ਰਹਿਨਮਾਈ ਪਾਈ ਜਾਂਦੀ ਹੈ। ਅਮਾਲ ਦੀ ਕਿਤਾਬ ਵਿੱਚ ਰੂਹ ਕੁਦਸ ਦੇ ਬਾਰੇ ਤਾਲੀਮ, ਰੂਹ ਕੁਦਸ ਦਾ ਬਪਤਿਸਮਾ, ਰੂਹ ਕੁਦਸ ਦੀ ਖਿਦਮਤ, ਖੁਦਾ ਦੀ ਤਾਜ਼ੀਮ ਤੇ ਖੌਫ, ਹਕਮਤ, ਰਹਿਨਮਾਈ, ਰੂਹਾਨੀ ਨਿਹਮਤਾਂ, ਔਰ ਫਿਰ ਖੁਦਾ ਦਾ ਆਪਣੇ ਲੋਕਾਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰਨਾ, ਸਾਥੀਓ, ਇਹ ਸਾਰੀਆਂ ਗੱਲਾਂ ਸੀ ਅਮਾਲ ਦੀ ਕਿਤਾਬ ਵਿੱਚ ਪਾਉਣੇ ਆ। ਅਸੀਂ ਵਿਖਨੇ ਕਿ ਲੂਕਾ ਨੇ ਬੜੀ ਤਰਤੀਬ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਰੂਹ ਕੁਦਸ ਨੇ ਪਤਰਸ ਰਸੂਲ, ਸਤੀਫਨਸ, ਪਲੂਸ ਰਸੂਲ ਤੇ ਹੋਰ ਦੂਜੇ ਲੋਕਾਂ ਦੇ ਜ਼ਰੀਏ ਨਾਲ ਇਸ ਦੁਨੀਆਂ ਵਿੱਚ ਕੰਮ ਕੀਤਾ ਤਾਂ ਕਿ ਖੁਦਾ ਦਾ ਜਲਾਲ ਜ਼ਾਹਿਰ ਹੋਏ। ਸਾਥੀਓ, ਅਸੀਂ ਅਮਾਲ ਦੀ ਕਿਤਾਬ ਵਿੱਚ ਨਿਸ਼ਾਨ, ਅਜੀਬ ਕੰਮ, ਮੌਜਜ਼ਾਤ ਤੇ ਕਲਾਮ ਦੀ ਕੁਦਰਤ ਨੂੰ ਪਾਉਂਦੇ ਹਾਂ। ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਕਿ ਜਿੱਥੇ ਵੀ ਖੁਦਾ ਦੇ ਕਲਾਮ ਦੀ ਮੁਨਾਦੀ ਕੀਤੀ ਗਈ, ਉੱਥੇ ਖੁਦਾ ਦਾ ਜਲਾਲ ਜ਼ਾਹਿਰ ਹੋਇਆ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀਆਂ ਨੂੰ ਤਬਦੀਲ ਕੀਤਾ। ਸੋ ਅਮਾਲ ਦੀ ਕਿਤਾਬ ਬਾਈਬਲ ਮੁਕੱਦਸ ਦਾ ਇੱਕ ਅਹਿਮ ਹਿੱਸਾ ਹੈ, ਇੱਕ ਅਹਿਮ ਕਿਤਾਬ ਹੈ, ਕਿਉਂਕਿ ਸਾਥੀਓ, ਜਿਵੇਂ ਕਿ ਮੈਂ ਇਹ ਗੱਲ ਬਿਆਨ ਕਰ ਚੁੱਕਿਆ ਵਾਂ ਕਿ ਹਕੀਕਤ ਵਿੱਚ ਇਹ ਅਮਾਲ ਦੀ ਕਿਤਾਬ ਰਸੂਲਾਂ ਦੇ ਅਮਾਲ ਨਹੀਂ ਬਲਕਿ ਰੂਹ ਕੁਦਸ ਦਾ ਅਮਾਲ ਹੈ ਕਿ ਕਿਸ ਤਰ੍ਹਾਂ ਉਹਨੇ ਰਸੂਲਾਂ ਦੀ ਜ਼ਿੰਦਗੀ ਵਿੱਚ ਕੰਮ ਕੀਤਾ ਤੇ ਦੁਨੀਆਂ ਦੇ ਲੋਕਾਂ ਨੂੰ ਇਹ ਤੌਫੀਕ ਬਖਸ਼ੀ ਕਿ ਉਹ ਤੌਬਾ ਕਰਕੇ ਖੁਦਾ ਦੇ ਕਦਮਾਂ ਵਿੱਚ ਆ ਸਕਣ। ਸਾਥੀਓ, ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ ਤੇ ਅਸੀਂ ਇਸ ਗੱਲ ਨੂੰ ਜਾਣਾਂਗੇ ਕਿ ਖੁਦਾ ਇਹ ਚਾਹੁੰਦਾ ਹੈ ਕਿ ਅਸੀਂ ਇਸ ਕਿਤਾਬ ਨੂੰ ਪੜ੍ਹੀਏ, ਇਹਦੇ ਵਿੱਚ ਜਿਹੜੀ ਤਾਲੀਮ ਪਾਈ ਜਾਂਦੀ ਹੈ, ਜਿਹੜਾ ਕਲਾਮ ਪਾਇਆ ਜਾਂਦਾ ਹੈ, ਉਹਦੇ 'ਤੇ ਗੁਰਖੋਸ ਕਰੀਏ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਰੂਹ ਕੁਦਸ ਦੇ ਨਾਲ ਮਾਮੂਰ ਹੋਈਏ, ਤਾਂ ਕਿ ਅਸੀਂ ਖੁਦਾਮ ਦੇ ਨਾਮ ਤੋਂ ਹੀ ਜਾਣੇ ਅਤੇ ਪਹਿਚਾਣੇ ਜਾਈਏ। ਸਾਥੀਓ, ਅਮਾਲ ਦੀ ਕਿਤਾਬ ਲੋਕਾਂ ਨੂੰ ਰਹਿਨਮਾਈ, ਹਦਾਇਤ, ਕੁਵਤ ਤੇ ਇਖਤਿਆਰ ਤੇ ਇਸ ਤਰ੍ਹਾਂ ਦੀ ਖੂਬੀਆਂ ਅਤਾ ਕਰੇਗੀ ਕਿ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ ਤੇ ਲੋਕ ਖੁਦਾ ਦੇ ਰੂਹ ਦੇ ਨਾਲ ਮਾਮੂਰ ਹੁੰਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਣ। ਸਾਥੀਓ, ਅਮਾਲ ਦੀ ਕਿਤਾਬ ਵਿੱਚ ਅਸੀਂ ਖੁਦਾ ਦੇ ਵਾਅਦਿਆਂ ਨੂੰ ਪੂਰਾ ਹੁੰਦੇ ਹੋਏ ਵੇਖਨੇ ਆ, ਪੇਸ਼ਨਗੋਈਆਂ ਨੂੰ ਪੂਰਾ ਹੁੰਦੇ ਹੋਏ ਵੇਖਨੇ ਆ, ਖੁਦਾ ਦੇ ਬੇਸ਼ਕੀਮਤ ਵਾਅਦਿਆਂ ਨੂੰ ਪਾਨੇ ਆ, ਤੇ ਅਮਾਲ ਦੀ ਕਿਤਾਬ ਵੀ ਸਾਨੂੰ ਮਸੀਹ ਯਸੂ ਦੀ ਦੂਸਰੀ ਆਮਦ ਬਾਰੇ ਦੱਸਦੀ ਏ ਕਿ ਉਹ ਆਏਗਾ ਤੇ ਉਹ ਦੁਨੀਆਂ ਦੇ ਲੋਕਾਂ ਦਾ ਇਨਸਾਫ ਕਰੇਗਾ। ਸੋ ਸਾਥੀਓ, ਅਮਾਲ ਦੀ ਕਿਤਾਬ ਖੁਦਾ ਦੇ ਇਲਹਾਮ ਤੋਂ ਏ ਤੇ ਇਹ ਕਿਤਾਬ ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਪਾਉਣ ਦੇ ਲਈ ਫਾਇਦੇਮੰਦ ਵੀ ਏ। ਅਗਰ ਅਸੀਂ ਮਸੀਹ ਦੇ ਗਵਾਹ ਬਣਨਾ ਚਾਹੁੰਦੇ ਹਾਂ, ਇਸ ਮਸੀਹ ਦੇ ਨਾਮ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ, ਉਹਦੇ ਪੈਗਾਮ ਨੂੰ ਫੈਲਾਉਣਾ ਚਾਹੁੰਦੇ ਹਾਂ, ਤਾਂ ਫਿਰ ਆਓ ਸਾਥੀਓ ਅਸੀਂ ਈਮਾਨ ਦੇ ਵਸੀਲੇ ਨਾਲ ਇਸ ਮਸੀਹ ਨੂੰ ਕਬੂਲ ਕਰੀਏ ਅਤੇ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ, ਕਿਉਂਕਿ ਰੂਹ ਕੁਦਸ ਹੀ ਯਸੂ ਦੀ ਸ਼ਖਸੀ ਹਕੀਕੀ ਹਜ਼ੂਰੀ ਸਾਡੇ 'ਤੇ ਜ਼ਾਹਿਰ ਕਰਦਾ ਹੈ। ਰੂਹ ਕੁਦਸ ਦੇ ਜ਼ਰੀਏ ਨਾਲ ਹੀ ਅਸੀਂ ਦੂਜਿਆਂ ਤੱਕ ਮਸੀਹ ਦੀ ਖੁਸ਼ਖਬਰੀ ਪਹੁੰਚਾ ਸਕਦੇ ਹਾਂ। ਸੋ ਅਸੀਂ ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ ਅਤੇ ਇਹਦੇ ਵਿੱਚ ਪਾਏ ਜਾਣ ਵਾਲੇ ਪੈਗਾਮ ਨੂੰ ਦੂਸਰੇ ਤੱਕ ਪਹੁੰਚਾਈਏ ਤਾਂ ਕਿ ਅਸੀਂ ਖੁਦਾ ਦੇ ਜਲਾਲ ਨੂੰ ਵੇਖ ਸਕੀਏ ਅਤੇ ਉਹਦੇ ਕੋਲੋਂ ਬਰਕਤ ਪਾ ਸਕੀਏ। ਆਓ ਸਾਥੀਓ, ਅਸੀਂ ਅਮਾਲ ਦੀ ਕਿਤਾਬ ਨੂੰ ਪੜ੍ਹੀਏ, ਸੁਣੀਏ, ਇਹਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਈਮਾਨ ਵਿੱਚ ਮਜ਼ਬੂਤ ਹੋਈਏ ਅਤੇ ਅਸੀਂ ਵੀ ਆਪਣੇ ਆਪ ਨੂੰ ਰੂਹ ਕੁਦਸ ਦੇ ਹਵਾਲੇ ਕਰ ਦੇਈਏ ਤਾਂ ਕਿ ਰੂਹ ਕੁਦਸ ਸਾਡੀ ਮਦਦ ਰਹਿਨਮਾਈ ਕਰੇ, ਸਾਨੂੰ ਖੁਦਾ ਦੀ ਖਿਦਮਤ ਲਈ ਇਸਤੇਮਾਲ ਕਰੇ ਤਾਂ ਕਿ ਸਾਡੀ ਜ਼ਿੰਦਗੀ ਫਲਦਾਰ ਸਾਬਿਤ ਹੋਏ ਅਤੇ ਅਸੀਂ ਆਪਣੀ ਜ਼ਿੰਦਗੀ ਤੋਂ ਖੁਦਾਮਦ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਇਆਂ ਉਹਦੇ ਹਜ਼ੂਰ ਮਕਬੂਲ ਠਹਿਰੀਏ। ਆਓ ਅਸੀਂ ਅੱਜ ਖੁਦਾਮਦ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਮਦ ਸਾਨੂੰ ਵੀ ਆਪਣੇ ਜਲਾਲ ਦੇ ਲਈ, ਆਪਣੀ ਕੁਦਰਤ ਦੇ ਲਈ ਇਸਤੇਮਾਲ ਕਰੇ ਅਤੇ ਫਜ਼ਲ ਦੇ ਵਿੱਚ ਅਸੀਂ ਉਹਦੇ ਕਲਾਮ ਦਾ ਮੁਤਾਲਾ ਕਰਦੇ ਹੋਇਆਂ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹੋਇਆਂ ਦੁਨੀਆਂ ਦੇ ਲੋਕਾਂ ਤੱਕ ਇਸ ਕਲਾਮ ਨੂੰ ਲੈ ਕੇ ਜਾਈਏ ਤਾਂ ਕਿ ਦੁਨੀਆਂ ਦੇ ਲੋਕ ਇਸ ਮਸੀਹ 'ਤੇ ਈਮਾਨ ਲਿਆਉਣ ਅਤੇ ਇਸ ਮਸੀਹ ਦੇ ਵਸੀਲੇ ਨਾਲ ਜ਼ਿੰਦਗੀ ਪਾਉਣ ਅਤੇ ਕਸਰਤ ਦੀ ਜ਼ਿੰਦਗੀ ਪਾਉਣ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ ਕਰਨੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਅੱਜ ਦੇ ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਅੱਜ ਅਸਾਂ ਅਮਾਲ ਦੀ ਕਿਤਾਬ ਦਾ ਮੁਤਾਲਾ ਕੀਤਾ ਹੈ ਅਤੇ ਇਸ ਗੱਲ ਨੂੰ ਜਾਣੀ ਹੈ ਕਿ ਐ ਖੁਦਾਵੰਦ, ਰੂਹ ਕੁਦਸ ਦੀ ਰਹਿਨਮਾਈ ਦੇ ਨਾਲ ਅਸੀਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕਦੇ ਹਾਂ ਅਤੇ ਬੜੇ ਵੱਡੇ ਵੱਡੇ ਕੰਮ ਕਰ ਸਕਦੇ ਹਾਂ ਤਾਂ ਕਿ ਸਾਰਾ ਜਲਾਲ, ਸਾਰੀ ਤਾਰੀਫ ਤੇਰੇ ਨਾਮ ਨੂੰ ਮਿਲੇ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀਆਂ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ। ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ 'ਤੇ ਅਮਲ ਕਰੀਏ ਤਾਂ ਕਿ ਅਸੀਂ ਆਪਣੇ ਲਈ ਅਤੇ ਦੂਜਿਆਂ ਦੇ ਲਈ ਤੇਰੇ ਕੋਲੋਂ ਬਰਕਤ ਪਾਉਣ ਵਾਲ ਬਣੀਏ। ਅੱਜ ਦੇ ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਸਾਨੂੰ ਵੀ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو ساڈا وٹس ایپ نمبر ہے 00923101767962 نمبر ایک واری پھر لکھ لو 00923101767962 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا